गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत सिरलेख है राणा पभोर। सूरज प्रकाश ने इस नूं बिभोर ते पभोर दोहां तरह लिखिया है। सो इस लिखत नूं असी चार हिस्सों में पढ़न की कोशिश करांगे जी। सो पहला हिस्सा आओ प्यार नाल सरवण करन दी कोशिश करिए। रात किन्नी ही लंघ गई, राणा जी घर नहीं आए। राणी बेसुध पई है, गोलियां बांदियां वीणी फड़ी बैठियां हन। वैद जी पास हन, दवाई दे रहे हन, पर होश ने परता नहीं खादा। राजे वाल आदमी ते आदमी जा रहा है, पर वो आए नहीं। सवा पहर लंघ गई तां राणा उदय सैन महली आए। अगों राणी दी ए दशा वेख के बड़े घबराए। वैद नू पुछया, उस दसिया कोई डाढ़ा सदमा होया है, जिस दी चोट दा असर है। नाजक वेला बीत चुका है, हुण तबीयत वापस आ रही है। नबज ठीक है, होश परतण वाली है, हुण खतरा नहीं। फिर राजे ने गोली तो कारण पूछया, गोली बोली, महाराज जी चंगे भले बैठे गल्लां करदे रहे, पार जो जंग मचिया है उस दे हाल पुछदे सुनदे रहे हन। जदों किसे ने ए खबर दसी कि पहाड़ियां दी जित हो गई है ते गुरु जी घेरे विच घिर के कायल हो दे ते आ गए हन, तदों इधर उधर तक के चुप जे हो गए, अखां नहीं झमकियां ते फिर तड़ कर दे टह पे। उस वेले तो होश नहीं परती, वैद जी सारा जोर ला थके हन, ओह हाल है। राणा समझ गया कि राणी दे अंदर किसे डूंगी तरब नू सट वजी है, जिसने ए असर पाया है। थोड़ा चिर सोच के राणे ने वैद तो गोलियां नू थोड़े चिर लई बार टोरिया ते आप राणी दा हाथ हाथां विच लै के प्यार नाल मलिया ते नरम नरम कुटिया ते कन्ना नाल मूह ला के सहजे सहजे कहना शुरू कीता, प्रियावर गुरु जी राजी खुशी उरार आ गए हन। ये गल कोई कड़ी पक्की आप उसके कन विच दोहराई गए कि अचानक अख खुल गई। ये देख राणे ने सहज नाल सिर ते हाथ फेरिया ते आख्या, गुरु जी राजी खुशी उरार आ पहुंचे हन। राणी हैं कि चुप हो के फिर सहजे की आख्या ने। राजा गुरु जी राजी खुशी हन। राणी हैं उरार आ गए ने कि। राजा गुरु जी राजी खुशी हन। राणी है सच राजी खुशी, निको दी जीभ साड़ देओ सच। राजा सच राजी खुशी हन। राणी मेरी सौ सच दसो। राजा सच है वो तो दुश्मनों नू मार पछाड़ उरार आ गए हन। राणी किथे। राजा बसाली दे राज विच परिवार ते लश्कर सने आ गए हन। राणी ते वैरी। राजा पार अपना सिर तोड़ रहे हन, जित ना सकण उत्ते पिट रहे हन। राणी दियां अखां मिट गईयां, हुण बेहोश नहीं होई, किसे शुकर ते स्वाद विच गुम हो के अखां विचों पानी किरिया। ज्यों ज्यों हंजू किरे सुरत तकड़ी होई, सिर साफ हो गया ते ताकत बनाई, पर अजे हिलजुल नहीं होंदा। दो को दिन राणी पलंग पर रही, ताकत कुछ घट सी, उंज वल सी, केवल सर्दी ते नाताकती अपना असर नहीं छोड़दी सी। तीए दिन ताकत ने चंगा मोड़ा खादा। शामा दा वेला है, तारे डलक उठे हन, नीला नीला आकाश कुछ कणियां वसा के निर्मल लस रहा है। वाह हारे पलंग टट्ठा है, राणा पास बैठा है, गोली बांधी पास कोई नहीं, सहजे सहजे कोई मरमा दियां गल्लां जारी हन। राणी, साईं जीओ कद तक के चुप, कद दर्शन होणगे। राणा, जद करम, हां दसो तां सही तू सानू किवें सट लगी। राणी, हाय याद कीतियां फिर ओ पीड़ पैंदी है, साईं ओ घड़ी सिर दे वैरी नू ना दसे। राणा, जे दुख होंदा है तां ना दसो। राणी, जीओ दसदी हां, निको बारों भजी भजी आई ते कहण लगी, पापियां दा जोर चल गया, गुरु गोबिंद सिंह जी कायल हो के, बस की कहां, मेरी अखां अगे अनेरा छा गया ते होश गुम हो गई, काला अंधकार जगत दिसिया ते मैं विच इकली डर नाल मानो मर गई। राणा, निको बड़ी मूर्ख है, वो तां महाबली हैं, असल विच उन्हां दा एक सेनापति साहिब चंद उस दिन मारिया गया सी, ते उस महासूरमे दा कोर संग्राम रच के सूरम गति दी अवधि करके शहीदी पाणा, ये खबर तुम आ गया सी कि वो गुरु जी आप सन। वो पहली उड़दी बेथवी खबर निको ने लिया तुहाड़े कन पाई, दुख होया पर शुक्र है खबर झूठी निकली ते असल गल उल्टी निकली, जो वो फतेह पा के उरार आ गए हैं। कोर संग्राम करके दरिया टप जाना सेना सने ते मुरदियां तक नू संभाल लेना, एक फतेह सी जिसने मूर्खां दे दिल तोड़ दिते ते वजीर खां सिर धुणदा पहाड़ियां तों जंग दा खर्च लै के मुड़ गया ते राजे सारे पे खाली खजाने ते मुकालकां वेख के बिड़दे हन। राणी, गुरु जी हुण किथे हन? राणा, राजा बसाली दी राजधानी विच टिक रहे हन, उत्थे सारे जोधे आराम पा रहे हन, आप शिकार चढ़दे हन, पार जांदे हन ते भीमे दे राज विच निरपै विच रौंदे हन, पर उसकी कोई पेश नहीं जांदी। राणी, कदों चलोगे, कदों सदोगे? राणा, जदों सदणगे, जदों आउणगे। राणी, हुण तां पंगर पाओ, हुण तां अपने ते मेरे ते तरस खाओ, प्यार की ते चुप दा की उपदेश देंदे हो? राणा, अपने ते प्यारियां ते कौण तरस नहीं करदा, पर दैव गति प्रबल है, प्यार ते चुप इहो स्वाद है, प्यार ते रोला, प्यार ते पुकार, ये तां प्यार दे कच्चे होण दी निशानी है। इन्ने नू निको पटको फिर आ गई, पर अज हसदी हसदी आई, जी मैं सोहनी सो ले आई हाँ। राणी, कोई पक्की गल होवे तां दसी, एवें लारे लाला ना खपावी। निको, जी पक्की गल है, सतगुरु जी ने बसाली डेरे ला दिते हन, संगतां उत्थे ही आवण जाण लग पईआं हन, पर लाग लाग दियां ख्याल पैंदा है कि शायद इत्थे ही रह पैण, पार ना ही जाण, नेड़े आ गए। राणी, सोए ता सोहनी है पर है कच्ची, कोई वधेरे सोहनी गल दस। निको, दसा? जरूर जीओ, मैं सदके, आप शिकार चढ़दे हन तां दूर दूर निकल जांदे हन, कल साडे राज विच भी चरण पा गए, रंग ला गए हन। ये सुन के राणी दे नैण पर आए, पर राजा दे बंद हो गए। ये राणा राणी कौन हन? जदों सतगुरु जी ने नाहन दे राज विच पौंटा वसाया ते जमुना तट खेल मचाए सन, तदों राजे नाहन नू तारिया सी, उसने ही अपनी राजधानी विच बहुत चिर रखिया, सेवा ते भाव भगती कीती सी। ये राणी तदों एक मुटियार कन्या सी ते नाहन दे राज घराणे दी एक पुत्री सी। गुरु जी फिर पौंटे चले गए, फिर समा पा के आनंदपुर टुर गए, इस बीबी दे विआह दा प्रबंध मापे करन लगे, ਗੁਰਬਾਣੀ ਦਾ ਪਿਆਰ ਬੀਬੀ ਦੇ ਅੰਦਰ ਪੈ ਚੁੱਕਾ ਸੀ, ਪਾਠ ਦੀ ਨੇਮਣ ਅਤੇ ਪ੍ਰੇਮਣ ਸੀ, ਸਤਿਗੁਰੂ ਜੀ ਦੇ ਇਲਾਹੀ ਦਰਸ਼ਨਾਂ ਨਾਲ ਜੀ ਉੱਠੀ ਸੀ, ਉਹਨਾਂ ਦੀ ਕਦਰ ਅਤੇ ਪ੍ਰੀਤ ਨਾਲ ਸੁਰਜੀਤ ਹੋਈ ਹੋਈ ਸੀ। ਜਦੋਂ ਮਾਪੇ ਵਰ ਟੁੰਡਣ ਲੱਗੇ ਤਾਂ ਇਸਨੇ ਦੇਸ਼ ਚਾਲ ਦਾ ਭੈ ਛੋੜ ਮਾਂ ਨੂੰ ਕਹਿ ਦਿੱਤਾ ਸੀ ਕਿ ਕਿਸੇ ਐਸੇ ਘਰਾਣੇ ਮੈਨੂੰ ਨਹੀਂ ਟੋਰਨਾ ਕਿ ਜਿੱਥੇ ਗੁਰੂ ਜੀ ਦਾ ਵਿਰੋਧ ਵਸਦਾ ਹੋਵੇ। ਲਗਭਗ ਸਾਰੇ ਪਹਾੜੀ ਰਾਜੇ ਉਹਨਾਂ ਨਾਲ ਈਰਖਾ ਰੱਖਦੇ ਹਨ। ਜਿਵੇਂ ਸਾਡਾ ਨਾਹਨ ਦਾ ਘਰਾਣਾ ਪਿਆਰ ਰੱਖਦਾ ਹੈ, ਐਸੇ ਕਿਸੇ ਪਿਆਰ ਵਾਲੇ ਥਾਵੇਂ ਮੈਨੂੰ ਤੋਰਨਾ। ਮਾਵਾਂ ਦੇ ਦਿਲ ਜਿੰਨੇ ਨਰਮ ਧੀਆਂ ਲਈ ਹੋਇਆ ਕਰਦੇ ਹਨ, ਉਹ ਨਰਮੀ ਦਿਲ ਦੀ ਅਦੁੱਤੀ ਹੈ। ਸਤਲੁਜ ਉਰਾਰ ਪਾਰ ਜਮਨਾ ਤੋਂ ਲੈ ਰਾਵੀ ਤੱਕ ਪਰਿਵਾਰ ਨੇ ਟੋਲ ਕੀਤੀ। ਜਾਂ ਤਾਂ ਵੈਰੀ ਬਿਨਾਂ ਰਾਜ ਘਰ ਨਾ ਲੱਭੇ, ਜੇ ਲੱਭੇ ਤਾਂ ਉੱਥੇ ਵਰ ਨਾ ਲੱਭੇ। ਬੜੀ ਖੋਜ ਭਾਲ ਮਗਰੋਂ ਭਭੌਰ ਦਾ ਰਾਜ ਘਰ ਲੱਭਾ। ਇੱਥੋਂ ਦਾ ਇਹ ਪਤਾ ਤਾਂ ਲੱਗ ਗਿਆ ਕਿ ਕਦੇ ਸਤਿਗੁਰਾਂ ਨਾਲ ਲੜਿਆ ਨਹੀਂ, ਪਰ ਟਿੱਕੇ ਦੇ ਸੁਭਾਅ ਦਾ ਪਤਾ ਨਾ ਲੱਗੇ ਕਿ ਕਿਹੋ ਜਿਹਾ ਹੈ, ਸਤਿਗੁਰਾਂ ਦੇ ਪਿਆਰ ਵਾਲਾ ਹੈ ਕਿ ਵੈਰ ਵਾਲਾ। ਜਤਨਾ ਮਗਰੋਂ ਇਸ ਨਿੱਕੋ ਤੋਂ ਮਾਂ ਨੂੰ ਪਤਾ ਲੱਗਾ ਕਿ ਟਿੱਕਾ ਇੱਕ ਚੁੱਪ ਰਹਿਣ ਵਾਲਾ ਲੜਕਾ ਹੈ, ਜਿਸ ਦੇ ਅੰਦਰ ਦਾ ਥਾਉ ਨਹੀਂ। ਪਰ ਜਦ ਕਦੇ ਕੋਈ ਜੰਗ ਛਿੜਦਾ ਹੈ ਅਤੇ ਭਭੌਰ ਦੇ ਦਰਬਾਰ ਗੱਲ ਛਿੜਦੀ ਹੈ, ਤਾਂ ਟਿੱਕਾ ਕਰਵਟ ਦੇ ਕਹਿ ਦਿੰਦਾ ਹੈ, ਛੋੜੋ ਰਾਜਿਆਂ ਦੇ ਵਿਰੋਧੀ ਪੱਖ, ਕਿਉਂ ਇਹਨਾਂ ਨਾਲ ਰਲਿਆ ਜਾਵੇ, ਮੂਰਖ ਹਨ। ਟਿੱਕੇ ਦਾ ਇਹ ਰੁੱਖ ਰਾਜੇ ਨੂੰ ਵੀ ਬਚਾਈ ਰੱਖਦਾ ਹੈ। ਰੁੱਖ ਦਾ ਪਤਾ ਲੱਗ ਜਾਣ 'ਤੇ ਮਾਂ ਨੇ ਧੀ ਦਾ ਸਾਕ ਪਾ ਦਿੱਤਾ ਅਤੇ ਵਿਆਹ ਹੋ ਗਿਆ। ਜਾਂ ਕਾਕੀ ਨਾਹਨ ਤੋਂ ਭਭੌਰ ਆਈ ਤਾਂ ਉਸਨੇ ਸਹੁਰੇ ਘਰ ਨੂੰ ਗੁਰੂ ਵੈਰ ਤੋਂ ਖਾਲੀ ਪਾਇਆ। ਜੇ ਕਦੇ ਸੁਣਿਆ ਤਾਂ ਇਹ ਕਿ ਵੱਡੇ ਰਾਓ ਜੀ ਗੁਰੂ ਜੀ ਦੇ ਪੱਖ ਦੀ ਗੱਲ ਕਰਦੇ ਹਨ। ਹੁਣ ਉਸਨੂੰ ਚਾਉ ਚੜ੍ਹੇ ਕਿ ਕਿਵੇਂ ਪਤੀ ਨੂੰ ਪ੍ਰੇਮੀ ਬਣਾਵਾਂ। ਬਾਣੀ ਦੀ ਨੇਮਣ, ਸੁਖਮਨੀ ਸਾਹਿਬ ਦੀ ਖਾਸ ਪ੍ਰੇਮਣ, ਪਾਠ ਕਰਿਆ ਕਰੇ, ਪਤੀ ਸੁਣਿਆ ਕਰੇ ਪਰ ਕੁਛ ਕਿਹਾ ਨਾ ਕਰੇ। ਇਹ ਬਹੁਤ ਵਾਰੀ ਗੁਰੂ ਜੀ ਦਾ ਜਸ ਕਰੇ, ਬਾਣੀ ਦੀ ਮਹਿਮਾ ਆਖੇ, ਆਪਣੀ ਨਾਮ ਦੀ ਪ੍ਰਾਪਤੀ ਦੀ ਅਭਿਲਾਖ ਦੱਸੇ, ਟਿੱਕਾ ਸੁਣੇ ਪਰ ਜਵਾਬ ਲੱਗਦੇ ਚਾਰੇ, ਕਦੇ ਕੁਛ ਨਾ ਦੇਵੇ, ਦੇਵੇ ਤਾਂ ਚੁੱਪ ਦਾ ਉਪਦੇਸ਼। ਸਮਾਂ ਥੋੜ੍ਹਾ ਹੋਰ ਲੰਘਿਆ ਤਾਂ ਟਿੱਕਾ ਜੀ ਰਾਜਾ ਹੋ ਗਏ, ਹੁਣ ਇਹ ਰਾਣੀ ਹੋ ਗਈ। ਖੁੱਲ੍ਹ ਅਤੇ ਸਵੀਕਾਰ ਵੱਧ ਗਏ, ਹੋਰ ਵਿਆਹ ਹੋਣ ਦੀ ਥਾਵੇਂ ਰਾਜੇ ਦਾ ਪਿਆਰ ਸਗੋਂ ਹੋਰ ਵੱਧ ਗਿਆ। ਹੁਕਮ ਹਾਸਲ ਵੱਧ ਗਏ, ਪਰ ਨਾ ਵਧੀ ਤਾਂ ਇੱਕ ਗੱਲ, ਜੋ ਪਤੀ ਇਸ ਦੇ ਵਾਂਗ ਬਾਣੀ ਅਤੇ ਗੁਰੂ ਚਰਨਾਂ ਦਾ ਪ੍ਰੇਮੀ ਹੋਇਆ ਨਾ ਦਿਸੇ। ਪਰ ਇਹ ਅਚਰਜ ਗੱਲ ਵੇਖੇ ਕਿ ਕਿਸੇ ਯੁੱਧ ਵਿੱਚ ਵੀ ਭਭੌਰ ਨਾ ਜਾ ਕੇ ਰਲੇ, ਕੋਈ ਗੱਲ ਸਿੱਖਾਂ ਵਿਰੁੱਧ ਕੇ ਗੁਰੂ ਵਿਰੁੱਧ ਰਾਜ ਭਰ ਵਿੱਚ ਨਾ ਹੋਵੇ। ਕਿਤੇ ਰਾਣੀ ਨੂੰ ਕੋਈ ਮੂੰਹ ਪਵੇ ਤਾਂ ਉਸਦੀ ਦਰੁਸਤੀ ਤਤਕਾਲ ਹੋ ਜਾਵੇ। ਪਰ ਗੁਰੂ ਜਸ ਕੇ ਗੁਰੂ ਨਾਮ ਗੁਰਬਾਣੀ ਦਾ ਪਾਠ ਕੇ ਸੁਣਨ ਦਾ ਉਦਮ ਰਾਣੇ ਵਿੱਚ ਨਾ ਵੇਖ ਵੇਖ ਰਾਣੀ ਕਿਹਾ ਕਰੇ, ਹੇ ਬਿਦਨਾ, ਮੇਰੇ ਲੇਖ ਲਿਖਦਿਆਂ ਦੁੱਖਾਂ ਤੋਂ ਸਾਫ਼ ਰੱਖਦਿਆਂ ਜਦ ਮੇਰੀ ਦਿਲ ਦੀ ਲਕੀਰ ਦਾ ਵੇਲਾ ਆਉਂਦਾ ਸੀ ਤਾਂ ਤੂੰ ਖਾਲੀ ਛੱਡ ਜਾਂਦੀ ਸੀ। ਪਰ ਅੱਛਾ, ਇੱਥੇ ਮੇਰਾ ਗੁਰਬਾਣੀ ਦਾ ਪਿਆਰ ਆਪ ਲੀਕ ਵਾਹੇਗਾ ਅਤੇ ਆਪ ਸੋਹਣੀ ਕੱਕੇ ਵਾਹੇਗਾ। ਪਰ ਜਿੰਨੇ ਜ਼ੋਰ ਰਾਣੀ ਵਿੱਚ ਸਨ ਅਤੇ ਜਿੰਨੀ ਹਿੰਮਤ ਕੋਈ ਪਤੀ ਬ੍ਰਿਤਾ ਕਰ ਸਕਦੀ ਹੈ, ਰਾਣੀ ਨੇ ਕੀਤੀ। ਮੁਰਾਦ ਸਿਰੇ ਚੜ੍ਹਾਈ ਨਾ ਦਿਸੀ, ਪਰ ਨਾ ਦਿਸੀ। ਹਾਂ, ਪਰਮ ਰਾਣੀ ਨੂੰ ਰਹਿੰਦਾ ਸੀ ਕਿ ਕੋਈ ਲੁਕਵੀਂ ਗੱਲ ਹੈ ਜ਼ਰੂਰ। ਇੱਕ ਦਿਨ ਰਾਤ ਦੋ ਪਹਿਰੇ ਬੀਤਦੀ ਤੱਕ ਰਾਣਾ ਰਾਣੀ ਗਲੀ ਲੱਗੇ ਰਹੇ, ਪਿਆਰ ਅਤੇ ਸਤਿਕਾਰ ਦੇ ਪ੍ਰਸੰਗ ਟੁਰੇ ਰਹੇ। ਰਾਣੀ ਨੇ ਗੁਰੂ ਜਸ ਸੁਣਿਆ, ਫੁਨੇਹਾਂ ਦਾ ਪਾਠ ਸੁਣਾਇਆ, ਰਾਣੇ ਸੁਣਿਆ ਪਰ ਆਖਿਆ ਕੁਝ ਨਾ, ਫਿਰ ਸੌਂ ਗਏ। ਕੋਈ ਦੋ ਕੁ ਵਜੇ ਨਾਲ ਰਾਣਾ ਮਲਕੜੇ ਉੱਠਿਆ, ਪਲ ਪਰ ਰਾਣੀ ਦੇ ਪਲੰਘ ਸਿਰਾਣੇ ਖੜ੍ਹਾ ਤੱਕਦਾ ਰਿਹਾ। ਨਿਸ਼ਚੇ ਹੋ ਗਿਆ ਕਿ ਕੂਕ ਸੁੱਤੀ ਪਈ ਹੈ, ਫਿਰ ਮਲਕੜੇ ਤਿਲਕ ਗਿਆ ਪਰ ਰਾਣੀ ਵਿੱਚੋਂ ਜਾਗਦੀ ਸੀ। ਰਾਜੇ ਦੇ ਇਸ ਤਰ੍ਹਾਂ ਖਿਸਕਣ ਪਰ ਅਚਰਜ ਹੋ ਉੱਠੀ। ਅਤੇ ਦੱਬੇ ਪੈਰ ਮਗਰੇ ਗਈ। ਰਾਜੇ ਨੇ ਅੰਦਰੋਂ ਅੰਦਰ ਇੱਕ ਕਮਰੇ ਜਾ ਕੇ ਇੱਕ ਚਾਬੀ ਕੱਢੀ। ਉਹ ਇੱਕ ਲੰਮੀ ਤਾਕੀ ਅਲਮਾਰੀ ਨੂੰ ਲਾਈ। ਬੂਹੇ ਖੋਲ੍ਹੇ ਤਾਂ ਅੰਦਰ ਪੌੜੀਆਂ ਸਨ। ਇਹਨਾਂ ਥਾਣੀ ਹੇਠਾਂ ਉਤਰ ਗਿਆ ਤਾਂ ਉਸ ਅਲਮਾਰੀ ਵਿੱਚੋਂ ਆਹਟ ਹੋਈ। ਰਾਣੀ ਤਾੜ ਗਈ ਕਿ ਮੁੜ ਕੇ ਆ ਰਹੇ ਹਨ, ਸੋ ਛੇਤੀ ਛੇਤੀ ਆਪਣੇ ਮੰਜੇ 'ਤੇ ਜਾ ਲੇਟੀ। ਰਾਜੇ ਨੇ ਆ ਕੇ ਵੇਖਿਆ, ਰਾਣੀ ਉਸੇ ਤਰ੍ਹਾਂ ਸੁੱਤੀ ਪਈ ਤੱਕੀ ਅਤੇ ਆਪ ਵੀ ਸੌਂ ਗਿਆ। ਹੁਣ ਰਾਣੀ ਦੇ ਜਾਗਣ ਦਾ ਵੇਲਾ ਸੀ। ਉਸਨੇ ਉੱਠ ਕੇ ਇਸ਼ਨਾਨ ਕੀਤਾ ਅਤੇ ਪਾਠ ਵਿੱਚ ਲੱਗੀ। ਭੋਗ ਪਾਇਆ, ਦਿਨ ਚੜਾਇਆ। ਰਾਣੀ ਨੇ ਰੋਜ਼ ਵਾਂਗ ਰਾਜੇ ਨੂੰ ਜਗਾਇਆ, ਇਸ਼ਨਾਨ ਕਰਾਇਆ, ਕੱਪੜੇ ਪਹਿਰਾਏ ਅਤੇ ਕੁਛ ਖਿਲਾ ਕੇ ਦਰਬਾਰ ਟੋਰਿਆ। ਤ੍ਰਿਮਤਾ ਨੂੰ ਹੈਰਾਨੀ ਛੇਤੀ ਚਿੰਬੜ ਜਾਇਆ ਕਰਦੀ ਹੈ। ਐਡੀ ਸੋਹਣੀ ਅਤੇ ਚੰਗੀ ਰਾਣੀ ਵੀ ਹੈਰਾਨੀ ਵਿੱਚ ਰੁੜ ਰਹੀ ਹੈ ਕਿ ਅਲਮਾਰੀ ਦੇ ਰਸਤੇ ਕੀ ਆਉਂਦਾ ਹੈ। ਅਤੇ ਅੱਜ ਦੈਵ ਵੱਲੋਂ ਮਦਦ ਮਿਲ ਗਈ, ਕੁੰਜੀਆਂ ਰਾਣਾ ਜੀ ਭੁੱਲ ਗਏ ਸਨ। ਇਹ ਲੈ, ਤਤਕਾਲ ਉੱਥੇ ਪੁੱਜੀ, ਉਸ ਅਲਮਾਰੀ ਨੂੰ ਖੋਲ੍ਹਿਆ, ਕਮਰੇ ਦਾ ਬੂਹਾ ਅੰਦਰੋਂ ਮਾਰ ਲਿਆ, ਪਰ ਅਲਮਾਰੀ ਦਾ ਬੂਹਾ ਖੁੱਲ੍ਹਾ ਛੱਡ ਕੇ ਹੇਠਾਂ ਉਤਰ ਗਈ। ਅੱਗੇ ਇੱਕ ਹੋਰ ਬੂਹਾ ਸੀ, ਪਰ ਉਹ ਢੋਇਆ ਹੋਇਆ ਸੀ। ਇਸ ਨੂੰ ਖੋਲ੍ਹ ਕੇ ਅੰਦਰ ਗਈ ਤਾਂ ਇੱਕ ਛੋਟਾ ਜਿਹਾ ਕਮਰਾ ਸੀ। ਕਾਲੀਨ ਵਿਛਿਆ ਹੋਇਆ ਸੀ, ਤਖ਼ਤ ਪੋਸ਼ ਢੱਠਾ ਹੋਇਆ ਸੀ, ਉੱਤੇ ਮੰਜੀ ਸਾਹਿਬ 'ਤੇ ਚੌਰ ਸੀ। ਇੱਕ ਪਾਸੇ ਖੁਰਾ ਸੀ ਜਿਸ 'ਤੇ ਚੌਕੀ ਅਤੇ ਜਲ ਦਾ ਗੜਵਾ ਸੀ। ਕਮਰੇ ਨੂੰ ਟੋਲਦਿਆਂ ਇੱਕ ਲੰਮੀ ਅਲਮਾਰੀ ਦਿਸੀ। ਉਹ ਖੁੱਲ੍ਹੀ ਤਾਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਆਰਾਮ ਵਿੱਚ ਬਿਰਾਜਮਾਨ ਸੀ। ਡਾਢੇ ਪਿਆਰ ਅਤੇ ਬੇਬਲਤਾ ਦੇ ਗੁੱਸੇ ਵਿੱਚ ਬੋਲੀ, ਹਾਏ ਬਿਦਨਾ, ਤੇਰੇ ਛਲ, ਮੈਨੂੰ ਐਡਾ ਗੁਰੂ ਪ੍ਰੇਮੀ ਪਤੀ ਦੇ ਕੇ ਫਿਰ ਕਿਉਂ ਤੜਫਣੀਆਂ ਵਿੱਚ ਰੱਖਿਆ? ਮੇਰੀ ਮੁਰਾਦ ਮੇਰੀ ਬੁੱਕਲ ਵਿੱਚ ਦੇ ਕੇ ਮੇਰੇ ਸੀਨੇ ਨਾਲ ਲਾਹ ਕੇ ਫਿਰ ਵਿਯੋਗ ਵਰਤਾ ਹੀ ਰੱਖਿਆ। ਇਹ ਅਨੋਖਾ ਚਾਲਾ ਤੇ ਮੇਰੇ ਨਾਲ ਹੀ ਵਰਤਿਆ ਹੈ। ਸਿਰ ਹਿਲਾ ਕੇ, ਵਾਹ ਵਾਹ ਸ਼ੁਕਰ, ਮੇਰਾ ਇਹ ਨਿਕਾਰਾ ਸਰੀਰ ਗੁਰੂ ਕੇ ਸਿੱਖ ਦੀ ਸੇਵਾ ਵਿੱਚ ਸਫਲ ਹੋਇਆ ਹੈ। ਮੈਂ ਬੰਦੀ ਨੂੰ ਸਿੱਖ ਦਾ ਸਿਰ ਛਤਰ ਮਿਲਿਆ, ਉਹ ਜਾਣੇ ਮੈਨੂੰ ਪਤਾ ਨਹੀਂ ਸੀ ਕਿ ਤਾਂ ਕੀ ਹੋਇਆ। ਬਿਦਨਾ ਬੇਦਰਦ ਹੈ, ਕਿਸੇ ਦੀ ਝੋਲੀ ਮੁਰਾਦ ਪਾਉਂਦੀ ਨਹੀਂ, ਪਾਵੇ ਤਾਂ ਨੈਣਾ ਅੱਗੇ ਪਰਦਾ ਤਾਣ ਦਿੰਦੀ ਹੈ। ਸ਼ੁਕਰ ਹੈ ਅੱਜ ਕਿਸੇ ਮੇਰ ਨੇ ਮੇਰੇ ਛੋੜ ਕੱਟ ਕਾਤੇ ਹਨ। ਰਾਣੀ ਨੇ ਹੁਣ ਬੜੇ ਪ੍ਰੇਮ ਅਤੇ ਅਦਮ ਨਾਲ ਪ੍ਰਕਾਸ਼ ਕੀਤਾ। ਰੋ ਰੋ ਕੇ ਸ਼ੁਕਰ ਨਾਲ ਗਦਗਦ ਹੋ ਕੇ ਪਾਠ ਕੀਤਾ। ਸਦਕੇ ਵਾਰੀ ਗਈ, ਰੁਮਾਲ ਪਾਇਆ, ਕਮਰੇ ਨੂੰ ਸਿਰ ਦੇ ਦੁਪੱਟੇ ਨਾਲ ਮਲੱਕੜੇ ਪੂੰਝਿਆ ਅਤੇ ਸਿਰ 'ਤੇ ਉਹ ਦੁਪੱਟਾ ਲੈ ਕੇ ਰੋ ਕੇ ਕਿਹਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਕਿਰਪਾਨ ਚਾਈ, ਦੇਖੀ ਤਾਂ ਫਿਰ ਧਰ ਦਿੱਤੀ। ਫਿਰ ਗੁਰੂ ਬਾਬੇ ਨੂੰ ਮੱਥਾ ਟੇਕਿਆ, ਸ਼ੁਕਰ ਵਿੱਚ ਭਰੀ, ਰੋਈ, ਅਰਦਾਸ ਕੀਤੀ ਅਤੇ ਸਵਾਤ ਪਾਰੀ ਪਿੱਛੇ ਪਰਤ ਪਈ। ਬਾਬਾ ਜੀ ਦਾ ਸਵਾਰਾ ਕਰਨਾ ਉਸੇ ਰਸਤਾਰ ਵਿੱਚ ਭੁੱਲ ਗਈ। ਪੌੜੀਆਂ ਚੜ੍ਹਾਈ ਅਤੇ ਬੂਹਾ ਮੀਟਿਆ, ਕੁੰਜੀ ਫੇਰੀ ਅਤੇ ਆਪਣੇ ਕਮਰੇ ਵਿੱਚ ਆ ਗਈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।